मुंदा संतोख शर्म पत झोली।
इनू ज्यादा बेहतर है मुंदा पढ़िया जाए, क्योंकि दो मुंदरा होती ने, मुंदा संतोख।
मुंदा संतोख शर्म पत झोली,
मुंदा संतोख शर्म पत झोली।
ध्यान की करें विभूत,
ध्यान की करें विभूत।
खिंथा काल कुआरी काया जुगत।
पता क्यों गलती हुई है भाई, तू खिंथा काल ते नहीं रुकिया, इसलिए गड़बड़ होगी। जे तू खिंथा काल कुआरी काया जुगत डंडा प्रतीक, हाँ जी फिर पढ़।
खिंथा काल कुआरी काया जुगत,
खिंथा काल कुआरी काया जुगत।
डंडा प्रतीत,
डंडा प्रतीत।
आई पंथी सगल जमाती, मन जीते जग जीत। आदेश तिसे आदेश,
आदेश तिसे आदेश।
आद अनिल अनाद अनाहत,
आद अनिल अनाद अनाहत।
जुग जुग एको वेश,
जुग जुग एको वेश।
ये गल ते तुसी कई बार जन्म साखियां विच इतिहासकारां कोल सुनी होगी, गुरु साहब ने सारे जिले उस वेले फिरके सन मजहब सन सबना कोल गए। भाई गुरुदास जी ने कहा बाबे तारे चार चक, चार चक का मतलब चारे कुंटा, चार उदासियां उन्होंने धारण कीतियां, चार प्रचारक फेरियां कीतियां चौं कुंटा, ते उन्होंने हर उस धार्मिक थां दा दौरा कीता, स्टडी कीता हर तरह। ते गुरु नानक साहब की वडियाई यह है कि उन्होंने आम लोगों वांगू किसी का खंडन मंडन नहीं किया। जिमें आम देखा भी कई बंदे बड़े भावक उलार होछे होकर दूजे के उत्ते चिकड़ उछाल दे ना, ऐसा कदरे भी नहीं तुम्हें मिलेगा। जे मक्के गए उन्हें आख्या बाबा तू खुदा दे घर वाल लत्तां कीतियां, आख्या भी जिधर खुदा दा घर नहीं हैगा मेरिया लत्तां उधर कर दे। देखो जे हरिद्वार गए वो सूरज वाल पानी दे रहे ने, उन्होंने नहीं आख्या भी तुम ना दो। जे कहिंदे ते बहुत ही गिणती वाले सन बाबे नूं मारन आ जांदे वी तू कौन, उन्हें कहण वाला बाबे ने दूजे पासे पानी देता, उहदा इह की करदा, उहदा तुसी की करदे हो। देखो गल करन दा समझाउण दा इक तरीका है, जे उन्हें पुछा तुसी की करदे हो, आखिया तुसी की करदे, उन्हें आख्या जी असीं ते सूरज नूं जल दान दे रहे। क्यों दे रहे हो? उत्थे पितर लोक है, साडे मरे हुए बजुर्गां दा अस्थान सी, उहनूं पानी पहुंचा रहे। कहिंदे किन्नी दूर है? हुण किसे नूं पता कि नहीं, किसी ने आख्या जी इन्ने लख योजन दूर है। तो बाबे ने हस के कहा भी मैं घरों तुरिया, मैं जीरी ला के तुरिया धान ला के, तो मैं घरों कला, मैं चल मैं भी पानी दे दिया। सारे हसन लग पे, कहते इतना पानी पहुँच जाता? आंदा हसन वाली कि गल है, जे तुहाडा इन्ने लख योजन दूर पहुँच सकता तो मेरा पदरे इन्नी दूर नहीं पहुँच सकता। गल की भी ना तुहाडा पहुँचता ना मेरा पहुँचता, ये तरीका सी मेरे पातशाह। हर जगह जिथे भी गए, हुण जोगियां नाल बहुत सारी मुलाकात होई है। आ जिहड़ा नानक मत्ता है, पहले दा नाम गोरख मत्ता सी, गोरख दे मत दा गढ़ सी। जदों गुरु नानक पातशाह ने उत्थे जाके उहनां नाल विचार वटांदरा कीता, ते उहनां नूं इह कहण लई मजबूर होना पिया, सिद्ध बोलण शुभ बचन धन नानक तेरी। फिर इहदा नाम गोरख मत्ते तों नानक मत्ता बण गया। अज वह नानक मता है, वह अज नानक दे मत दा गढ़ है, केंद्र है। तो मेरा कहने तो मतलब सतगुरु किथे सवेर पर्वत, किथे रीठा साहब, किथे जल, जिथे अज भी सड़कां बनन दे बावजूद भी पहुंचना औखा है, पर गुरु नानक साहब उत्थे पहुंचे ते उन्हां लोकां नूं समझाया बई निरे बारले चिन्ह ना करो। गुरु साहब दा एक बचन आउंदा है सूही राग विच, गली जोग न होई, गली जोग न होई,
गली जोग न होई, गली जोग न होई।
भाई गल्लां नाल नहीं जोगी बनया जा सकता, जोग का मतलब है जुड़ना, ਜੋਗੀ ਦਾ ਮਤਲਬ ਹੈ ਜੁੜਿਆ ਹੋਇਆ। ਆਖਿਆ ਗੱਲਾਂ ਨਾਲ ਨਹੀਂ ਯੋਗ ਹੋ ਸਕਦਾ, ਜੋਗੀ ਤੇ ਤਾਂ ਬਣਿਆ ਜਾ ਸਕਦਾ। ਏਕ ਦ੍ਰਿਸ਼ਟ ਕਰ ਸਮਸਰ ਜਾਣ, ਏਕ ਦ੍ਰਿਸ਼ਟ ਕਰ ਸਮਸਰ ਜਾਣ,
ਏਕ ਦ੍ਰਿਸ਼ਟ ਕਰ ਸਮਸਰ ਜਾਣ,
ਏਕ ਦ੍ਰਿਸ਼ਟ ਕਰ
ਸਮਸਰ ਜਾਣ।
ਜੋਗੀ ਕਹੀਏ ਸੋਈ, ਜੋਗੀ ਕਹੀਏ ਸੋਈ,
ਜੋਗੀ ਕਹੀਏ ਸੋਈ, ਜੋਗੀ ਕਹੀਏ ਸੋਈ।
ਹੁਣ ਇਸ ਜਪਜੀ ਸਾਹਿਬ ਦੀ 28ਵੀਂ ਪੌੜੀ ਵਿੱਚ ਮਹਾਰਾਜ ਜੋਗੀਆਂ ਨਾਲ ਬਾਤ ਕਰਕੇ ਕਹਿੰਦੇ ਨੇ, ਭਾਈ ਜੋਗੀ ਤਾਂ ਤੁਸੀਂ ਬਣ ਗਏ, ਕੰਨ ਪਾੜ ਕੇ ਮੁੰਦਰਾਂ ਤੇ ਪਾ ਲਈਆਂ ਨੇ, ਪਰ ਜੇ ਮੇਰੀ ਸਲਾਹ ਮੰਨੋ ਸੰਤੋਖ ਦੀਆਂ ਮੁੰਦਰਾਂ ਪਾਓ। ਮੁੰਦਾਂ ਸੰਤੋਖ, ਸਰਮਪਤ ਝੋਲੀ, ਆਹ ਜਿਹੜੀ ਤੁਸੀਂ ਝੋਲੀ ਪਾਈ ਹੈ ਜਿਹਦੇ 'ਚ ਮੰਗ ਮੰਗ ਕੇ ਪਾਉਂਦੇ ਹੋ, ਇਹਦੀ ਬਜਾਏ ਤੁਸੀਂ ਮਿਹਨਤ ਕਰਨ ਦੀ ਝੋਲੀ ਬਣਾਓ। ਕੈਸੀ ਵਿਲੱਖਣ ਬਾਤ ਹੈ, ਕੈਸੀ ਜੀਵਨ ਜੁਗਤ ਹੈ ਮੇਰੇ ਪਾਤਸ਼ਾਹ, ਕਿਉਂਕਿ ਮੇਰੇ ਸਤਿਗੁਰੂ ਵਿਹਲੜਾਂ ਦੇ ਬਿਲਕੁਲ ਖਿਲਾਫ਼। ਇਸੇ ਲਈ ਉਹਨਾਂ ਨੇ ਕਿਰਤ ਕਰਨ ਨੂੰ ਪਹਿਲਾ ਦਰਜਾ ਦਿੱਤਾ ਅਤੇ ਨਾਮ ਜਪਣ ਨੂੰ ਸੈਕਿੰਡ ਕਿਹਾ। ਇਹ ਗੱਲ ਅਸੀਂ ਭੁੱਲਣੀ ਨਹੀਂ। ਕਈ ਵਾਰੀ ਮੈਂ ਵੇਖਿਆ ਕਈ ਭੁੱਲੜ ਕਹਿ ਲਓ ਜਾਂ ਅਣਜਾਣਪੁਣੇ 'ਚ ਪਹਿਲਾਂ ਕਹਿੰਦੇ ਨਾਮ ਜਪੋ ਕਿਰਤ ਕਰੋ, ਨਹੀਂ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ। ਇਹਦੀ ਫਿਲੋਸਫੀ ਜਿਹੜੀ ਹੈ ਬਹੁਤ ਡੂੰਘੀ ਹੈ। ਤੋਂ ਮਹਾਰਾਜ ਕਹਿੰਦੇ ਨੇ ਸਰਮਪਤ ਜੋਲੀ, ਪਤ ਮੈਨੂੰ ਹੁੰਦਾ ਪੱਤਰ ਪਾਤਰ, ਇਹ ਪਤ ਅੱਖਰ ਵੀ ਬਾਣੀ 'ਚ ਬਹੁਤ ਵਾਰੀ ਆਉਂਦਾ। ਪਤ ਤੱਤੇ ਨੂੰ ਸਿਆਰੀ ਵਾਲਾ, ਜਿਹਦਾ ਅਰਥ ਇੱਜ਼ਤ ਵੀ ਹੈ ਅਤੇ ਪਤੀ ਵੀ। ਪਤ ਜਿਵੇਂ ਸਾਹਮਣੇ ਆ ਤੁਹਾਡੇ ਔਂਕੜ ਨਾਲ, ਇਹ ਪਾਤਰ ਬਰਤਨ, ਉਹ ਖੱਪਰ ਉਹ ਜਿਹਦੇ 'ਚੋਂ ਮੰਗ ਕੇ ਪਾਉਂਦੇ ਨੇ ਚਿੱਪੀ। ਅਤੇ ਜਦੋਂ ਇਹ ਦਰਖਤ ਦੇ ਪੱਤਰਾਂ ਦੀ ਗੱਲ ਆਵੇ, ਉੱਥੇ ਵੀ ਪੱਤ ਆਉਂਦਾ, ਉੱਥੇ ਪੱਪਾ ਤੱਤਾ ਪੱਤ। ਤੋ ਇਹ ਫਰਕ ਉਚਾਰਨ, ਉਹਦਾ ਵੀ ਪੱਤ ਹੈ, ਉਹਦਾ ਵੀ ਪੱਤ ਹੈ, ਉਹਦਾ ਵੀ ਪੱਤ। ਇਹ ਜਿਹੜੇ ਲਗ ਮਾਤਰਾ ਨੇ, ਇਹ ਉਹਦੇ ਅਰਥਾਂ 'ਚ ਵੱਖਰਾਪਨ ਪੈਦਾ ਕਰਦੇ। ਤੋ ਮਹਾਰਾਜ ਕਹਿੰਦੇ ਨੇ, ਭਾਈ ਚੰਗਾ ਹੋਵੇ ਜੇ ਤੁਸੀਂ ਸੰਤੋਖ ਦੀਆਂ ਮੁੰਦਰਾਂ ਪਾਓ, ਮਿਹਨਤ ਦੀ ਝੋਲੀ ਤੇ ਪਾਤਰ ਬਣਾਓ, ਤੇ ਧਿਆਨ ਕੀ ਕਰੇ ਵਿਭੂਤ। ਵਿਭੂਤ ਤੁਸੀਂ ਜਾਣਦੇ ਹੋ, ਇੱਕ ਛੋਟੀ ਜਿਹੀ ਥੈਲੀ ਉਹਨਾਂ ਨੇ ਰੱਖੀ ਹੁੰਦੀ ਹੈ ਇੱਥੇ, ਉਹਦੇ ਵਿੱਚ ਪਾਈ ਹੁੰਦੀ ਹੈ ਸਵਾਹ, ਉਹਨੂੰ ਕਹਿੰਦੇ ਨੇ ਵਿਭੂਤੀ। ਉਹ ਥੋੜ੍ਹੀ ਜਿਹੀ ਦੇਰ ਬਾਅਦ ਕੱਢ ਕੇ ਫਿਰ ਮੰਨ ਲੈਂਦੇ ਨੇ, ਜਿਵੇਂ ਬੀਬੀਆਂ ਪਾਊਡਰ ਮੰਨ ਲੈਂਦੀਆਂ ਇਸ ਤਰ੍ਹਾਂ ਉਹ ਮੰਨ ਲੈਂਦੀ। ਕਹਿੰਦੇ ਧਿਆਨ ਕੀ ਕਰੇ ਵਿਭੂਤ, ਹਰ ਵੇਲੇ ਪਰਮਾਤਮਾ ਦਾ ਧਿਆਨ ਤੁਹਾਨੂੰ ਲਵੇ, ਇਹ ਵਿਭੂਤੀ ਬਣਾਓ। ਅਤੇ ਹੁਣ ਜਿਹੜੀ ਅਗਲੀ ਪੰਕਤੀ ਆ, ਉਹਦਾ ਵਿਸ਼ਰਾਮ ਕਰਕੇ ਬਹੁਤ ਗਲਤ ਪੱਕ ਚੁੱਕਾ, ਉਹਨੂੰ ਸਵਾਰਨ ਲਈ ਵੀ ਅਰਥਾਂ ਦਾ ਹੀ ਸਾਰਾ ਦਿਆ ਗਿਆ। ਖਿੰਥਾ ਕਾਲ, ਖਿੰਥਾ ਕਹਿੰਦੇ ਨੇ ਗੋਦੜੀ, ਅਸੀਂ ਤਾਂ ਸੋਹਣੀਆਂ ਰਜਾਈਆਂ ਬਣਾ ਲੈਂਦੇ ਹਾਂ ਇੱਕ ਕੱਪੜੇ ਦੀਆਂ, ਉਹ ਕੀ ਕਰਦੇ ਨੇ ਨਿੱਕੇ ਨਿੱਕੇ ਟੁਕੜੇ ਜੋੜ ਕੇ ਨਾ ਉਹ ਗੋਦੜੀ ਬਣਾਉਂਦੇ ਨੇ, ਉਹਨੂੰ ਕਹਿੰਦੇ ਨੇ ਖਿੰਥਾ। ਮਹਾਰਾਜ ਕਹਿੰਦੇ ਨੇ ਕਾਲ ਮੌਤ ਨੂੰ ਹਰ ਵੇਲੇ ਚੇਤੇ ਰੱਖਣਾ, ਇਹ ਬਣਾਓ ਖਿੰਥਾ। ਉਹ ਦੱਸਦੇ ਹੋਈ ਨੇ ਵੀ ਅਸੀਂ ਬਹੁਤੀ ਐਸ਼ ਵਿੱਚ ਨਹੀਂ ਪੈਂਦੇ ਹੋਏ, ਲੀਰਾਂ ਲੂਰਾਂ ਦੀ ਗੋਦੜੀ ਬਣਾ ਕੇ ਗੁਜ਼ਾਰਾ ਕਰ ਲੈ। ਕਹਿੰਦੇ ਇਹਦੇ ਨਾਲ ਨਹੀਂ ਗੱਲ ਕੋਈ ਬਣਨੀ, ਮੌਤ ਨੂੰ ਚੇਤੇ ਰੱਖੋ ਵੀ ਅਸੀਂ ਸੰਸਾਰ ਤੋਂ ਚਲੇ ਜਾਣਾ, ਇਹ ਗੋਦੜੀ ਬਣਾਓ। ਅਤੇ ਕੁਆਰੀ ਕਾਇਆ ਜੁਗਤ, ਜੁਗਤ ਦਾ ਮਤਲਬ ਹੈ ਤਰੀਕਾ, ਵੇ ਆਫ ਲਾਈਫ, ਜੀਵਨ ਦਾ ਢੰਗ। ਆਪਣੀ ਕਾਇਆ ਨੂੰ ਕੁਆਰੀ ਰੱਖੋ। ਹੁਣ ਕੁਆਰੀ ਸ਼ਬਦ ਜਿਹੜਾ ਇਹ ਆਮ ਤੌਰ 'ਤੇ ਸਾਡੇ ਸਮਾਜ 'ਚ ਵਰਤਿਆ ਜਾਂਦਾ, ਜਿਸ ਬੱਚੀ ਦਾ ਵਿਆਹ ਨਾ ਹੋਵੇ, ਮਤਲਬ ਮੈਰਿਜ ਨਾ ਹੋਈ ਹੋਵੇ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਕੁਆਰੀ, ਉਹਨੂੰ ਪਵਿੱਤਰ ਮੰਨਿਆ ਗਿਆ। ਮਹਾਰਾਜ ਕਹਿੰਦੇ ਨੇ, ਭਾਈ ਆਪਣੀ ਇਸ ਕਾਇਆ ਨੂੰ ਵਿਕਾਰਾਂ ਵੱਲੋਂ ਬਚਾ ਕੇ ਕੁਆਰੀ ਰੱਖੋ, ਪਵਿੱਤਰ ਰੱਖੋ, ਇਹ ਜੁਗਤ ਬਣਾਓ। ਡੰਡਾ ਪ੍ਰਤੀਤ, ਪ੍ਰਤੀਤ ਹੁੰਦਾ ਨਿਸ਼ਚਾ ਕਰਨਾ, ਕਿਉਂਕਿ ਉਹ ਡੰਡਾ ਵੀ ਕੋਲ ਰੱਖਦੇ ਨੇ ਜੋਗੀ, ਉਹਨਾਂ ਦਾ ਮਤਲਬ ਤੇ ਕੀ ਹੋਵੇਗਾ ਵੀ ਕੁੱਤੇ ਬਿੱਲੇ ਮੋੜਨ ਵਾਸਤੇ ਡੰਡਾ ਹੋਵੇਗਾ। ਪਰ ਮਹਾਰਾਜ ਕਹਿੰਦੇ ਨੇ, ਪ੍ਰਤੀਤ ਦਾ ਡੰਡਾ ਬਣਾਓ, ਉਸ ਅਕਾਲ ਪੁਰਖ ਪਰਮਾਤਮਾ ਦੇ ਪੱਕਾ ਨਿਸ਼ਚਾ ਬਣਾਓ। ਫਿਰ ਆਈ ਪੰਥੀ ਸਗਲ ਜਮਾਤੀ, ਜੋਗੀਆਂ ਦੇ 12 ਪੰਥ ਨੇ, ਉਹਨਾਂ 12 ਪੰਥਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਆਈ ਪੰਥ ਹੈ। ਮਹਾਰਾਜ ਕਹਿੰਦੇ ਨੇ, ਆਈ ਪੰਥੀ ਸਗਲ ਜਮਾਤੀ, ਇਹਨਾਂ ਸਾਰੇ ਜੀਵਾਂ ਨੂੰ ਆਪਣੇ ਜਮਾਤੀ ਸਮਝੋ। ਜਿਹੜੇ ਕਲਾਸ ਵਿੱਚ ਪੜ੍ਹਦੇ ਹੁਣ ਉਹਨੂੰ ਕੀ ਕਹਿੰਦੇ ਕਲਾਸ ਫੈਲੋ, ਇਹ ਆਈ ਪੰਥ ਬਣਾਓ, ਐਵੇਂ ਥੋੜ੍ਹਿਆਂ ਜਿਹਾ ਬੰਦਿਆਂ ਦਾ ਟੋਲਾ ਬਣਾ ਕੇ ਆਈ ਪੰਥ ਨਾ ਬਣਾਓ, ਸਗਲ ਜਮਾਤੀ ਇਹਨਾਂ ਸਾਰਿਆਂ ਨੂੰ ਆਪਣੇ ਜਮਾਤੀ ਸਮਝਣਾ, ਇਹ ਆਈ ਪੰਥ ਬਣਾਉਣਾ ਕਰੋ। ਔਰ ਮਨ ਜੀਤੈ ਜਗ ਜੀਤ, ਤੁਸੀਂ ਸਿੱਧੀਆਂ ਸਿੱਧੀਆਂ ਨਾਲ ਸੰਸਾਰ ਨੂੰ ਜਿੱਤਣ ਦਾ ਯਤਨ ਕਰ ਰਹੇ ਹੋ, ਸੰਸਾਰ ਨੂੰ ਜਿੱਤਣ ਦੀ ਅਧੀਨ ਕਰਨ ਦੀ ਬਜਾਏ ਆਪਣੇ ਮਨ ਨੂੰ ਵਸ ਵਿੱਚ ਕਰੋ, ਸਾਰਾ ਜਗ ਜਿੱਤਿਆ ਗਿਆ। ਮਨ ਦੇ ਜਿੱਤਣ ਨਾਲ ਸਾਰਾ ਜਗ ਜਿੱਤਿਆ ਜਾਏਗਾ। ਭਾਵ ਸਵੈ ਕਾਬੂ ਪਾਓ, ਆਪਣੇ ਆਪ 'ਤੇ ਕੰਟਰੋਲ ਕਰੋ, ਲੋਕਾਂ ਨੂੰ ਕਾਬੂ ਕਰਨ ਦਾ ਯਤਨ ਨਾ ਕਰੋ ਬਲਕਿ ਆਪਣੇ ਆਪ ਨੂੰ ਕਾਬੂ। ਫਿਰ ਯੋਗੀ ਲੋਕ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਤਾਂ ਕੀ ਕਰਦੇ ਨੇ, ਆਦੇਸ਼ ਆਦੇਸ਼, ਜਿਹਦਾ ਮਤਲਬ ਹੈ ਨਮਸਕਾਰ ਨਮਸਕਾਰ। ਮਹਾਰਾਜ ਕਹਿੰਦੇ ਨੇ ਜੇ ਆਦੇਸ਼ ਕਰਨੀ ਹੈ ਤਾਂ ਤਿਸੈ ਆਦੇਸ਼, ਤਿਸੈ ਉਸ ਅਕਾਲ ਪੁਰਖ ਨੂੰ ਕਰੋ। ਜਿਹੜਾ ਅਕਾਲ ਪੁਰਖ, ਇਹ ਜਿਹੜੇ ਚਾਰ ਅੱਖਰ ਨੇ ਇਹਨਾਂ ਨੂੰ ਬਰਾਬਰ ਇਸ ਤਰ੍ਹਾਂ ਪੜ੍ਹਨਾ, ਆਦ ਅਨਿਲ ਅਨਾਦ ਅਨਾਹਤ, ਇਹਨਾਂ 'ਚ ਬਰਾਬਰ ਦਾ ਵਿਸਾ, ਆਦ ਅਨਿਲ ਅਨਾਦ ਅਨਾਹਤ, ਗਲਤੀ ਨਹੀਂ ਲੱਗੇਗੀ। ਆਦ ਦਾ ਮਤਲਬ ਜੋ ਮੁੱਢ ਤੋਂ ਹੈ, ਅਨਿਲ ਦਾ ਮਤਲਬ ਹੈ ਜਿਹਦੇ ਉੱਤੇ ਕੋਈ ਕਾਲਖ ਕਲੰਕ ਨਹੀਂ, ਔਰ ਅਨਾਦ ਜਿਸ ਦਾ ਮੁੱਢ ਕਿਸੇ ਨੂੰ ਪਤਾ ਨਹੀਂ, ਇਹਦਾ ਵੀ ਸੰਧੀ ਛੇਦ ਕਰ ਲਓ, ਅਨ ਆਦ, ਆਦ ਮੇਰਾ ਮੁੱਢ, ਅਨ ਆਦ ਜਿਹਦਾ ਮੁੱਢ ਨਹੀਂ ਪਤਾ। ਅਨਾਹਤ, ਹੱਥ ਦਾ ਮਤਲਬ ਹੈ ਨਾਸ ਹੋ ਜਾਣਾ, ਅਨਾਹਤ ਦਾ ਮਤਲਬ ਹੈ ਜਿਹਦਾ ਨਾਸ ਨਹੀਂ ਹੁੰਦਾ। ਆਦ ਅਨਿਲ ਅਨਾਦ ਅਨਾਹਤ, ਯੁਗ ਯੁਗ ਏਕੋ, ਹਰ ਯੁਗ ਵਿੱਚ ਜਿਹਦਾ ਇੱਕੋ ਜਿਹਾ ਹੀ ਪਹਿਰਾਵਾ ਹੈ ਉਹ ਨਹੀਂ ਬਦਲਦਾ। ਮਹਾਰਾਜ ਨੇ ਤਾਂ ਹਰ ਗੱਲ ਕਲੀਅਰ ਕੀਤੀ, ਲੋਕਾਂ ਦੇ ਵੀ ਸਮਾਂ ਬੜਾ ਭੈੜਾ ਆ ਗਿਆ। ਗੁਰੂ ਸਾਹਿਬ ਕਹਿੰਦੇ ਨਹੀਂ, ਸਮਾਂ ਕਿਵੇਂ ਭੈੜਾ, ਸੋਈ ਚੰਦ ਚੜ੍ਹੈ ਸਿਤਾਰੇ, ਸੋਈ ਦਿਨੀਅਰ ਤਪਤ ਰਹੇ, ਸਾ ਧਰਤੀ ਸਾ ਪੌਣ ਚੁਲਾਰੇ, ਯੁਗ ਜੀ ਖੇਲੇ ਥਾਵ ਕੈਸੇ। ਉਹੀ ਧਰਤੀ ਹੈ, ਉਹੀ ਹਵਾ ਹੈ, ਉਹੀ ਸੂਰਜ ਹੈ, ਉਹੀ ਚੰਦ, ਸਿਰਫ ਬੰਦਿਆਂ ਦੀ ਵਿਚਾਰਧਾਰਾ ਬਦਲ ਗਈ ਹੈ, ਬਸ ਹੋਰ ਕੋਈ ਫਰਕ ਨਹੀਂ ਹੈਗਾ। ਐਵੇਂ ਕਹਿਣਾ ਜੀ ਸਮਾਂ ਬਦਲ ਗਿਆ, ਅਸੀਂ ਬਦਲ ਗਏ, ਅਸੀਂ ਸਵਾਰਥੀ ਹੋ ਗਏ ਹਾਂ, ਮਤਲਬ ਪ੍ਰਸਤ ਹੋ ਗਏ ਹਾਂ, ਫਿਰਕਾ ਪ੍ਰਸਤ ਹੋ ਗਿਆ, ਹੋਰ ਪਤਾ ਨਹੀਂ ਕੀ ਕੁਝ ਚੰਬੜ ਗਿਆ, ਅਸੀਂ ਬਦਲ ਗਏ ਹਾਂ, ਹੋਰ ਕੁਝ ਵੀ ਨਹੀਂ ਬਦਲ। ਤਾਂ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਕੋਈ ਬਦਲਦਾ ਨਹੀਂ, ਯੁਗ ਯੁਗ ਏਕੋ ਵੇਸ ਆਦੇਸ਼ ਤਿਸੈ।
ਇਹਦੇ ਵਿੱਚ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਇਹ ਨਿਰਾਪੁਰਾ ਹੀ ਨਾ ਕਿ ਵੀ ਯੋਗੀਆਂ ਨੂੰ ਉਪਦੇਸ਼ ਹੈ, ਇਹ ਸਾਰਿਆਂ ਨੂੰ ਉਪਦੇਸ਼ ਹੈ। ਕਿਉਂਕਿ ਮਨੁੱਖ ਦੀ ਬਿਰਤੀ ਹੈ ਉਹ ਕੇਵਲ ਡਰੈਸ ਵਾਲੀ ਧਿਆਨ ਦੇਈ ਜਾਂਦਾ, ਬਸ ਵਰਦੀ ਵਾਲੀ ਧਿਆਨ ਹੈ। ਬ੍ਰਾਹਮਣ ਨੇ ਵੀ ਇੱਕ ਵਰਦੀ ਨੀਯਤ ਕਰ ਲਈ ਕੰਮ ਮਾੜੇ, ਕਾਜ਼ੀ ਨੇ ਵੀ ਇੱਕ ਵਰਦੀ ਨੀਯਤ ਕਰ ਲਈ ਕੰਮ ਮਾੜੇ, ਗ੍ਰੰਥੀ ਸਿੰਘਾਂ ਨੇ ਵੀ ਇੱਕ ਵਰਦੀ ਨੀਯਤ ਕਰ ਲਈ ਕੰਮ ਮਾੜੇ, ਫਰਕ ਕੀ ਰਿਹਾ? ਕੋਈ ਫਰਕ ਨਹੀਂ ਰਿਹਾ। ਹਜ਼ੂਰ ਇੱਥੇ ਦੱਸਣਾ ਚਾਹੁੰਦੇ ਨੇ, ਡਰੈਸ ਤਾਂ ਤੁਸੀਂ ਸਾਰਿਆਂ ਨੇ ਵਧੀਆ ਪਾਈ ਹੋਈ ਹੈ, ਪਰ ਆਤਮਾ ਨੂੰ ਵੀ ਕੋਈ ਡਰੈਸ ਪਾ ਲਓ। ਇਹ ਸਭ ਕੁਝ ਤੁਸੀਂ ਸਰੀਰ 'ਤੇ ਕਰ ਸਕਦੇ ਹੋ, ਮੁੰਦਰਾਂ ਸਰੀਰ 'ਤੇ ਪਾ ਸਕਦੇ ਹੋ, ਇਹ ਝੋਲੀ ਆਪਣੇ ਨਾਲ ਲਟਕਾ ਸਕਦੇ ਹੋ, ਵਿਭੂਤੀ ਸਰੀਰ 'ਤੇ ਮਲ ਸਕਦੇ ਹੋ, ਪਰ ਅੰਦਰ ਵੀ ਕੋਈ ਮੁੰਦਰਾਂ ਪਾਣੀਆਂ ਨੇ, ਅੰਦਰ ਵੀ ਕੋਈ ਝੋਲੀ ਚਾਹੀਦੀ ਹੈ, ਅੰਦਰ ਵੀ ਕੋਈ ਵਿਭੂਤ ਚਾਹੀਦੀ ਹੈ, ਉਹ ਹੈ ਸ਼ੁਭ ਗੁਣ। ਅਤੇ ਵੱਖ ਵੱਖ ਸ਼ੁਭ ਗੁਣ ਇੱਥੇ ਗਿਆਨੀ ਜੀ ਨੇ ਚੰਗੀ ਤਰ੍ਹਾਂ ਸਮਝਾ ਦਿੱਤੇ ਨੇ। ਅਤੇ ਉਹ ਜੋ ਵਿਸ਼ਰਾਮ ਦੀ ਗੱਲ ਹੈ ਬਹੁਤ ਧਿਆਨ ਰੱਖਣਾ ਹੈ, ਤਿੰਨ ਗੱਲਾਂ ਨੇ, ਇੱਕ ਹੈ ਖਿੰਥਾ, ਇੱਕ ਹੈ ਜੁਗਤ ਅਤੇ ਇੱਕ ਹੈ ਡੰਡਾ। ਖਿੰਥਾ ਕਿਹਨੂੰ ਬਣਾਉਣਾ ਹੈ ਉਹਦੇ ਨਾਲ ਲਾਓ, ਖਿੰਥਾ ਕਾਲ। ਜੁਗਤੀ ਕਿਹੜੀ ਹੋਣੀ ਚਾਹੀਦੀ ਹੈ? ਕੁਆਰੀ ਕਾਇਆ, ਉਹਨੂੰ ਉਹਦੇ ਨਾਲ ਲਾਓ, ਕੁਆਰੀ ਕਾਇਆ ਜੁਗਤ। ਡੰਡਾ ਕਿਹੜਾ ਹੈ? ਪ੍ਰਤੀਤ ਦਾ। ਜੇ ਆਪਾਂ ਜੁਗਤ ਡੰਡਾ ਪ੍ਰਤੀਤ ਕਰ ਦੇਵਾਂਗੇ ਫਿਰ ਕੁਆਰੀ ਕਾਇਆ ਕਿੱਧਰ ਗਈ, ਉਹ ਕੀ ਚੀਜ਼ ਹੈ ਪਤਾ ਹੀ ਨਹੀਂ ਲੱਗੇਗਾ। ਇਸ ਕਰਕੇ ਉਹ ਵਿਸ਼ਰਾਮ ਬੜੇ ਧਿਆਨ ਦੇ ਨਾਲ ਆਪ ਜੀ ਨੇ ਦੇਣਾ ਹੈ, ਸਾਰਿਆਂ ਨੂੰ ਆਪਣੇ ਬਰਾਬਰ ਦਾ, ਆਪਣੇ ਨਾਲ ਦਾ, ਆਪਣੇ ਵਰਗਾ ਸਮਝਣਾ ਹੈ। ਇਹ ਸਾਰੇ ਸ਼ੁਭ ਗੁਣ ਜਿਹੜੇ ਇਹ 'ਚ ਦੱਸੇ ਨੇ। ਹੁਣ ਮੈਂ ਗੱਲ ਕਰਨ ਜਾ ਰਿਹਾ, ਕਿਉਂਕਿ ਅਗਲੀ ਪੌੜੀ ਵੀ ਇਹਦੇ ਨਾਲ ਰਿਲੇਟਡ ਹੈ। ਮਨੁੱਖ 'ਚ ਗਿਆਨ ਹੋਣਾ ਚਾਹੀਦਾ ਹੈ, ਦਇਆ ਹੋਣੀ ਚਾਹੀਦੀ ਹੈ, ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਵਸਿਆ ਜਾਣਨਾ ਚਾਹੀਦਾ, ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸਾਰਿਆਂ ਦਾ ਸੁਆਮੀ ਹੈ, ਇਹ ਸਮਝਣਾ ਚਾਹੀਦਾ। ਇਹ ਸਾਰਿਆਂ ਨੂੰ ਉਪਦੇਸ਼ ਹੈ। ਇਹਦਾ ਕੋਈ ਫਾਇਦਾ ਹੋਇਆ? ਕਦੇ ਕਿਸੇ ਨੂੰ ਫਾਇਦਾ ਹੋਇਆ? ਉਸ ਵੇਲੇ ਸਤਿਗੁਰੂ ਜੀ ਯੋਗੀਆਂ ਨਾਲ ਗੱਲ ਕਰ ਰਹੇ ਨੇ, ਉਹਨਾਂ ਨੂੰ ਤਾਂ ਫਾਇਦਾ ਹੋ ਗਿਆ। ਮੈਂ ਕਹਿੰਦਾ ਫਾਇਦਾ ਹੋ ਗਿਆ, ਤੁਸੀਂ ਵੀ ਕਹੋਗੇ ਹਾਂ ਫਾਇਦਾ ਹੋ ਗਿਆ। ਕਿਉਂ? ਚਰਪਟ ਨਾਥ ਉਸਤਾਦ ਹੈ ਇਹਨਾਂ ਯੋਗੀਆਂ ਦਾ, ਉਹਨੇ ਪਤਾ ਨਹੀਂ ਕਿੰਨਿਆਂ ਨੂੰ ਵਿਭੂਤ ਮਲੀ ਹੋਏਗੀ, ਕਿੰਨਿਆਂ ਦੇ ਕੰਨ ਪਾੜੇ ਹੋਣਗੇ, ਕਿੰਨਿਆਂ ਦਾ ਠੂਠਾ ਫੜਾਇਆ ਹੋਏਗਾ, ਜਾ ਮੰਗ ਮੰਗ ਕੇ ਖਾਈ, ਆਪ ਵੀ ਖਾਈ ਅਤੇ ਮੈਨੂੰ ਵੀ ਖਵਾਈ, ਕਿੰਨਿਆਂ ਨੂੰ ਸਭ ਕੁਝ ਕੀਤਾ ਹੋਏਗਾ, ਕਿਉਂਕਿ ਉਸਤਾਦ ਹੈ, ਉਹਨੇ ਹੀ ਸਭ ਕੁਝ ਪਹਿਲਾਂ ਕਰਨਾ ਹੈ। ਪਰ ਉਹਦੀ ਰਚਨਾ ਪੜ੍ਹਦਿਆਂ ਪੜ੍ਹਦਿਆਂ ਇੱਕ ਉਹਦੀ ਰਚਨਾ ਦਾ ਮੇਰੇ ਸਾਹਮਣੇ ਆਇਆ ਰੂਪ ਤੇ ਇੱਕਦਮ ਦਿਮਾਗ ਠਣਕ ਗਿਆ ਵੀ ਇਹ ਕੀ ਗੱਲ ਬਣ ਗਈ। ਉਹ ਲਿਖਦਾ ਹੈ, ਕਾਹੇ ਕਾਰਨ ਕਾਨਨ ਚੀਰਾ ਖਾਊ, ਮੈਂ ਕਾਹਦੇ ਵਾਸਤੇ ਕੰਨ ਵਿੱਚ ਚੀਰਾ ਖਾਵਾਂ। ਕਾਹੇ ਕਾਰਨ ਕਾਨਨ ਚੀਰਾ ਖਾਊ, ਵਿਭੂਤ ਨਾ ਲਗਾਊ ਜੇ ਉਤਰ ਉਤਰ ਜਾਈ, ਮੈਂ ਕਾਹਦੇ ਵਾਸਤੇ ਵਿਭੂਤੀ ਲਗਾਵਾਂ ਜਿਹੜੀ ਉਤਰ ਜਾਂਦੀ ਹੈ। ਖਰ ਜਿਉਂ ਧੂਰ ਲੇਟੇ ਮੇਰੀ ਬਲਾਈ, ਖੋਤੇ ਵਾਂਗੂ ਧੂੜੀ ਵਿੱਚ ਲੇਟਣਾ ਮੇਰੀ ਬਲਾ ਦੇ ਨਾਲ, ਵਿਭੂਤੀ ਮਲਣਾ ਐਵੇਂ ਜਿਵੇਂ ਖੋਤਾ ਜਿਹੜਾ ਵਿਭੂਤੀ ਤੇ ਲੜ ਰਿਹਾ ਲੇਟ ਰਿਹਾ। ਸੇਲੀ ਨਾ ਬਾਂਧੋ, ਲੇਵੋ ਨਾ ਪ੍ਰਗਾਨੀ, ਉਡਾਓ ਨਾ ਖਿੰਥਾ ਜਾਂ ਹੋਏ ਪੁਰਾਣੀ, ਦੁਆਰੇ ਦੁਆਰੇ ਧੂੰਆਂ ਨਾ ਪਾਓ, ਕੁੱਤੇ ਕੀ ਨਿਆਈ ਮੰਗਣੇ ਨਾ ਜਾਊ, ਆਤਮਾ ਕਾ ਜੋਗੀ ਚਰਪਟ ਨਾਓ। ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਰਪਟ ਨਾਂ ਵੀ ਆਉਂਦਾ ਹੈ। ਇਹਦਾ ਮਤਲਬ ਕਿਧਰੇ ਨਾ ਕਿਧਰੇ ਰਿਲੇਸ਼ਨ ਹੈਗਾ ਇਹਦੇ ਵਿੱਚ। ਬਸ ਇਹ ਗੁਰੂ ਨਾਨਕ ਦੇਵ ਜੀ ਹੀ ਸਨ ਜਿਨ੍ਹਾਂ ਨੇ ਉਹਨਾਂ ਦੀ ਸਾਰੀ ਵਿਚਾਰਧਾਰਾ ਹੀ ਬਦਲ ਕੇ ਰੱਖ ਦਿੱਤੀ। ਜਿਹੜੇ ਪਹਿਲਾਂ ਕੰਨ ਪਾੜਦੇ ਸਨ ਉਹਨੂੰ ਕਹਿੰਦੇ ਕੰਨ ਨਹੀਂ ਪਾੜਨੇ, ਜਿਹੜੇ ਪਹਿਲਾਂ ਵਿਭੂਤ ਮਲਦੇ ਸਨ ਕਹਿੰਦੇ ਹੁਣ ਵਿਭੂਤ ਨਹੀਂ ਮਲਣੇ। ਪਰ ਅਫਸੋਸ ਇਹ ਹੈ ਕਿ ਉਹ ਤੇ ਸੁਧਰ ਗਏ। ਅਸੀਂ ਇਹ ਬਾਣੀ ਰੋਜ਼ ਪੜ੍ਹਦੇ ਹਾਂ, ਫਿਰ ਵੀ ਸਾਨੂੰ ਹੁੰਦਾ ਕਿ ਜੋਗੀ ਮਿਲ ਜਾਏ ਤੇ ਕੁਝ ਪੁੱਛ ਲਈਏ। ਸਾਨੂੰ ਵੀ ਹੁੰਦਾ ਕਿਧਰੋਂ ਕੋਈ ਵਿਭੂਤੀ ਮਿਲ ਜਾਏ ਅਸੀਂ ਖਾ ਲਈਏ ਜਾਂ ਲਾ ਲਈਏ। ਸਾਨੂੰ ਵੀ ਇਹ ਸਭ ਕੁਝ ਜਿਹੜੇ ਇਹ 'ਚ ਕਰਮ ਕਾਂਡ ਲਿਖੇ ਹੋਏ ਨੇ ਸਾਨੂੰ ਵੀ ਇੰਝ ਲੱਗਦਾ ਕਿ ਤਵੀਤ ਸਵੀਤ ਬੰਨ ਲਈਏ ਤੇ ਤਾਂ ਹੀ ਅਸੀਂ ਰਾਜ਼ੀ ਹੋ ਜਾਵਾਂਗੇ। ਇਹ ਸਮਝਣ ਦਾ ਯਤਨ ਕਰੋ ਅਸੀਂ ਕੀ ਧਾਰਨ ਕਰਨਾ ਹੈ ਤੇ ਕੀ ਛੱਡਣਾ ਹੈ ਜੀ।
ਔਰ ਜੇ ਇਸ ਸ਼ਬਦ ਨੂੰ ਵਿਸਥਾਰ ਨਾਲ ਪੜ੍ਹਨਾ ਹੋਵੇ, ਜਿਵੇਂ ਮੈਂ ਤੇ ਸਮਝਣਾ ਇਹ ਕਰਾਮਾਤ ਹੀ ਹੈ, ਅਸੀਂ ਪੰਨਾ ਕੱਢੀਏ ਸ਼ਬਦ ਕੱਢੀਏ ਫਿਰ ਤੁਹਾਨੂੰ ਸੁਣਾਈਏ, ਪਰ ਇੱਕ ਮਿੰਟ 'ਚ ਹੀ ਇੱਥੇ ਸਾਰਾ ਕੁਝ ਲੈ ਆਉਂਦੇ ਨੇ, ਇਹ ਕਰਾਮਾਤ ਹੀ ਹੋ ਗਈ ਹੈ। ਇਹ ਸਾਰਾ ਸ਼ਬਦ ਜੇ ਤੁਸੀਂ ਪੜ੍ਹ ਲਓ, ਜੋਗ ਨਾ ਖਿੰਥਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਇਐ, ਜੋਗ ਨਾ ਸਿੰਘੀ ਵਾਹੀਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਐ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ। ਗੱਲ ਕੀ, ਆਹ ਸਾਰਾ ਸ਼ਬਦ ਤੁਹਾਡੇ ਸਾਹਮਣੇ ਹੈ। ਇਹਨਾਂ ਸਾਰਿਆਂ ਵਿੱਚ ਪਾਤਸ਼ਾਹ ਨੇ ਇੱਕੋ ਹੀ ਨਿਚੋੜ ਕੱਢ ਕੇ ਦੱਸਿਆ, ਅੰਜਨ ਮਾਹੇ ਨਿਰੰਜਨ ਰਹੀਐ। ਅੰਜਨ ਦਾ ਮਤਲਬ ਹੈ ਸੁਰਮਾ, ਸੁਰਮੇ ਦਾ ਮਤਲਬ ਹੈ ਕਾਲਖ, ਕਾਲਖ ਦਾ ਮਤਲਬ ਹੈ ਮਾਇਆ, ਮਾਇਆ ਵਿੱਚ ਰਹਿੰਦੇ ਹੋਏ ਮਾਇਆ ਦੇ ਪ੍ਰਭਾਵ ਤੋਂ ਬਚੇ ਰਹੋ। ਇਹ ਹੈ ਅਸਲ ਜੋਗ ਗੁਰੂ ਨਾਨਕ ਦੀ ਵਿਚਾਰਧਾਰਾ ਮੁਤਾਬਕ। ਅੱਗੇ ਚੱਲੋ ਜੀ।